ਮਾਰੂ ਮਹੱਲਾ ਪਹਿਲਾ। ਕਾਮ ਕ੍ਰੋਧ ਪਰ ਹਰ ਪਰ ਨਿੰਦਾ, ਰੱਬ ਲੋਭ ਤਜ ਹੋ ਨਚਿੰਦਾ। ਭਰਮ ਕਾ ਸੰਗਲ ਤੋੜ ਨਿਰਾਲਾ, ਹਰਿ ਅੰਤਰ ਹਰ ਰਸ ਪਾਇਆ।
ਕਹਿੰਦੇ ਕਾਮਨਾ ਜਿਹੜੀ ਹੈ, ਕਾਮਨਾ ਹੁੰਦੀ ਹੈ ਮਾਇਆ ਦੀ ਇੱਛਾ। ਮਾਇਆ ਦੀ ਇੱਛਾ ਕ੍ਰੋਧ ਔਰ ਪਰ ਨਿੰਦਾ, ਦੂਜੇ ਦੀ ਨਿੰਦਿਆ, ਤੇ ਤਿਆਗ ਦੋ, ਇਹਨੂੰ ਦੂਰ ਕਰੋ, ਇਹ ਤੋਂ ਦੂਰ ਰਹੋ। ਪਰ ਹਰ ਪਰ ਨਿੰਦਾ, ਲੱਭ ਲੋਭ ਤਜ ਹੋ ਨਚਿੰਦਾ, ਲੱਭ ਲੋਭ ਤਜ ਕੇ ਨਿਸ਼ਚਿੰਤ ਹੋ ਜਾਓ। ਜੇ ਇਹ ਚੀਜ਼ਾਂ ਤਿਆਗ ਦਈਏ ਤਾਂ ਚਿੰਤਾ ਮੁਕਤ ਹੋ ਜਾਈਦਾ। ਕਹਿਣ ਦਾ ਮਤਲਬ ਇਹ ਹੈ ਕਿ ਕਾਮਨਾ ਇੱਛਾਵਾਂ ਤਿਆਗ ਦਈਏ, ਦੂਜੇ ਦੀ ਨਿੰਦਿਆ ਤਿਆਗ ਦਈਏ, ਲੋਭ ਤਿਆਗ ਦਈਏ, ਫਿਰ ਕਹਿੰਦੇ ਚਿੰਤਾ ਨਹੀਂ ਰਹਿੰਦੀ। ਪਰ ਚਿੰਤਾ ਨਾ ਰਹਿਣਾ ਹੀ ਅਡੋਲਤਾ, ਧਰਮ ਦੀ ਪ੍ਰਾਪਤੀ ਹੋ ਗਈ। ਲੱਭ ਲੋਭ ਤਜ ਉਹ ਨਚਿੰਦਾ, ਪ੍ਰਮਕਾ ਸੰਗਲ ਤੋੜ ਨਿਰਾਲਾ। ਤਾਂ ਕਹਿੰਦੇ ਭਰਮ ਦਾ ਫਿਰ ਸੰਗਲ ਟੁੱਟ ਜਾਂਦਾ, ਸਾਰੇ ਔਗਣ ਟੁੱਟ ਜਾਣ, ਖਤਮ ਹੋ ਜਾਂਦੇ ਨੇ। ਹਰ ਅੰਤਰ ਹਰ ਰਸ ਪਾਇਆ, ਹਰੀ ਦਾ ਰਸ ਹੈ ਜਿਹੜਾ ਅੰਦਰੇ ਪਾ ਲਿਆ। ਹਰੀ ਨੇ ਆਪਣਾ ਰਸ ਅੰਦਰ ਹੀ ਪ੍ਰਾਪਤ ਕਰ ਲਿਆ, ਤੋੜ ਹਰ ਅੰਤਰ ਜਿਹੜਾ ਅੰਦਰ ਹਰ ਹੈ, ਹਰ ਰਸ ਪਾਇਆ, ਰਸ ਪ੍ਰਾਪਤ ਹੋ ਗਿਆ ਉਹਨੂੰ। ਉਹਦੀ ਇੱਛਾ ਬਾਹਰ ਜਿਹੜੀ ਹੈ ਨਾ, ਮਾਇਆ ਦੀ ਇੱਛਾ ਸੀ, ਉਹ ਬਿਲਕੁਲ ਖਤਮ ਹੋ ਗਈ। ਫਿਰ
ਗਿਆਨ ਦੀ ਪ੍ਰਾਪਤੀ ਹੋ ਗਈ ਹੈ ਜੀ, ਹਰ ਰਸ
ਸੋਝੀ ਆਉਣ ਲੱਗ ਗਈ ਅੰਦਰੋਂ, ਤੇ ਅੰਦਰੋਂ ਸੋਝੀ ਆਉਂਦੀ ਹੈ ਨਾ ਆਪੇ, ਹਰ ਰਸ ਕਹਿੰਦੇ ਤੁਹਾਨੂੰ।
ਉਹਨੂੰ ਅਜੱਪਾ ਜਾਪ ਕਹਿੰਦੇ,
ਅਜੱਪਾ ਜਾਪ। ਹਾਂਜੀ,
ਨਿਸ ਦਾਮਨੀ ਜੂ ਚਮਕ ਚੰਦਾਇਣ ਦੇਖੈ, ਅਹਿਨਿਸ ਜੋਤਿ ਨਿਰੰਤਰ ਪੇਖੈ, ਆਨੰਦ ਰੂਪ ਅਨੂਪ ਸਰੂਪਾ, ਤੁਰੀ ਪੂਰੈ ਦੇਖਾਇਆ।
ਨਿਸ ਦਾਮਨੀ ਜੋ ਚਮਕੀ ਚੰਦਾਇਣ ਦੇਖੈ, ਜਿਵੇਂ ਰਾਤ ਨੂੰ ਬਿਜਲੀ ਚਮਕਦੀ ਹੋਵੇ, ਕਿਸੇ ਸਾਈਡ ਦੇ ਉੱਤੇ ਬੱਦਲ ਹੋਵੇ ਤੇ ਇੱਧਰ ਚੰਦਰਮਾ ਵੀ ਹੋਵੇ, ਚੰਦਰਮੇ ਨੂੰ ਜਿਵੇਂ ਦੇਖਦੀ ਹੈ, ਦੇਖੈ ਐਨਿਸ ਜੋਤ ਨਿਰੰਤਰ ਪੇਖ ਹੈ, ਯਾਨੀ ਜਿਹੜੀ ਸੋਝੀ ਆਉਂਦੀ ਹੈ ਐ ਲੱਗਦੀ ਹੈ ਚੰਦਾਇਣ ਦੇਖਾ, ਚੰਦਰਮਾ ਹੋਵੇ, ਬਿਜਲੀ ਚਮਕਦੀ ਹੋਵੇ, ਬਿਜਲੀ ਦੀ ਚਮਕ ਨੂੰ ਚੰਦਰਮਾ ਜਿਵੇਂ ਦੇਖਦਾ ਹੋਵੇ ਨਾ ਰਾਤ ਨੂੰ, ਐਵੇਂ ਜਿਹੜਾ ਮਨੁੱਖੀ ਮਨ ਹੈ ਉਹ ਜਿਹੜੀ ਸੋਝੀ ਆਉਂਦੀ ਹੈ ਉਹਨੂੰ ਐ ਦੇਖਦਾ, ਨਵੀਂ ਜਿਹੜੀ ਰੋਸ਼ਨੀ ਆਉਂਦੀ ਹੈ ਉਹਨੂੰ ਐ ਲੱਗਦੀ ਹੈ, ਜਿਵੇਂ ਚੰਦਰਮੇ ਨੂੰ ਚਮਕ ਲੱਗਦੀ ਹੈ ਉੱਤੋਂ ਬੱਦਲ ਚੋਂ। ਰਾਤ ਨੂੰ ਚਮਕੀ ਹੋਈ ਬਿਜਲੀ ਜਿਵੇਂ ਚੰਦਰਮਾ ਦੇਖਦਾ ਹੈ, ਐਨਿਸ ਜੋਤ ਨਿਰੰਤਰ ਪੇਖ, ਐ ਲਗਾਤਾਰ ਜੋਤ ਅੰਦਰ ਅੰਤਰ ਆਤਮਾ ਉਹਨੂੰ ਦੇਖਦੀ ਰਹਿੰਦੀ ਹੈ, ਜਿਹੜੀ ਸੋਝੀ ਮਿਲਦੀ ਹੈ ਆਪੇ, ਜਿਹੜੀ ਸੋਝੀ ਆਉਂਦੀ ਹੈ।
ਇਹ ਪ੍ਰਮਾਣ ਦਿੱਤਾ,
ਵਧੀਆ ਪ੍ਰਮਾਣ ਹੈ। ਆਨੰਦ ਰੂਪ ਅਨੂਪ ਸਰੂਪਾ, ਉਹ ਜਿਹੜੀ ਚਮਕ ਹੈ ਆਨੰਦ ਰੂਪ, ਉਹੀ ਆਨੰਦ ਰੂਪ ਹੈ, ਉਹੀ ਆਨੰਦ ਹੈ, ਉਹਦੇ ਵਿੱਚੋਂ ਆਨੰਦ ਹੈ, ਉਹਦਾ ਆਨੰਦ ਕੋਈ ਖਾਣ ਪੀਣ ਦਾ ਨਹੀਂ ਹੈ, ਨਵੀਂ ਸੋਝੀ ਦਾ ਆਨੰਦ ਹੈ। ਆਨੰਦ ਰੂਪ ਸਰੂਪ ਅਨੂਪ, ਆਨੰਦ ਰੂਪ ਅਨੂਪ ਸਰੂਪਾ, ਅਨੂਪ ਸਰੂਪਾ ਆਨੰਦ ਉਸ ਨੂੰ ਕਿਹਾ ਹੈ। ਪਰ ਪੂਰੇ ਦੇਖਾਇਆ, ਪੂਰਾ ਗਿਆਨ ਜਦ ਹੁੰਦਾ ਨਾ ਅੰਦਰ, ਕੇ ਦੇਖਣ ਲੱਗਦਾ। ਜਦ ਪਹਿਲਾਂ ਮਨ ਟਿਕ ਜਾਵੇ ਨਾ ਗੁਰਬਾਣੀ ਵਾਲਾ ਪੂਰਾ ਗਿਆਨ ਲੈ ਕੇ, ਉਹਦੇ ਬਾਅਦ ਅਵਸਥਾ ਪੈਦਾ ਹੁੰਦੀ ਹੈ।
ਇਹ ਤਾਂ ਆਪਣਾ ਦਰਸ਼ਨ ਹੋਇਆ ਹੁਣ, ਆਨੰਦ ਰੂਪ ਅਨੂਪ ਸਰੂਪਾ ਜਿਹੜਾ ਉਪਮਾ ਤੋਂ ਰਹਿਤ ਸਰੂਪ ਸੀ ਉਹ ਨਜ਼ਰ ਆ ਗਿਆ ਹੈ ਜੀ।
ਉਹ ਜਾਗਦਾ ਹੈ ਉਹਦੇ ਨਾਲ ਮਨ, ਜਿਹੜੇ ਜਾਗਰਤ ਅਵਸਥਾ ਉਹ ਮਹਿਸੂਸ ਹੁੰਦੀ ਹੈ, ਉਹ ਆਤਮ ਰੂਪ ਬਣ ਜਾਂਦਾ। ਆਕਾਸ਼ ਵਿੱਚ ਜਿਹੜੀ ਇਹਦੀ ਰੋਸ਼ਨੀ ਉਹ ਤਾਂ ਹੈ, ਉਹ ਹੈ ਜਿਹੜੀ ਚਮਕਦੀ ਰੋਸ਼ਨੀ ਉਹ ਐਡ ਹੋ ਜਾਂਦੀ ਆ ਕੇ, ਫਿਰ ਉਹ ਜਿਹੜਾ ਰੂਪ ਹੈ ਆਕਾਸ਼ ਦੇ ਵਿੱਚ ਬਿਜਲੀ ਦਾ, ਇਹਦੀ ਰੋਸ਼ਨੀ ਪਲੱਸ ਆਈ ਹੋਈ ਰੋਸ਼ਨੀ ਉਹ ਸਰੂਪ ਹੈ ਦਰਸ਼ਨ।
ਚਾਨਣ ਜੇ ਬਿਜਲੀ ਚਮਕੇ ਜਾਂ ਜਿਵੇਂ ਚੰਦਰਮਾ ਦੀ ਰੋਸ਼ਨੀ ਚ ਆਪਾਂ ਕੁਛ ਦੇਖ ਲੈਣੇ ਆ, ਕੁਛ ਇਸ ਤਰ੍ਹਾਂ ਦਾ ਪ੍ਰਮਾਣ ਦਿੱਤਾ ਹੈ ਜੀ।
ਐ ਦਿੱਤਾ ਵੀ ਜਿਵੇਂ ਚੰਦਰਮਾ ਰੋਸ਼ਨੀ ਹੁੰਦੀ ਹੋਈ ਆ, ਉਹਦੀ ਇੱਕ ਸਾਈਡ ਤਾਂ ਉਹ ਬਿਜਲੀ ਵੀ ਚਮਕਦੀ ਹੈ, ਐਕਸਟਰਾ ਚਾਨਣ ਹੁੰਦਾ ਉਹ, ਜੋ ਆਲਰੇਡੀ ਚਾਨਣ ਹੈ ਆਕਾਸ਼ ਉਹ ਤਾਂ ਹੈ ਉਹ ਹੈ ਹਿਰਦੇ ਚ,
ਠੀਕ ਹੈ ਜੀ।
ਐਕਸਟਰਾ ਚਾਨਣ ਹੋਰ ਜਿਹੜਾ ਆਇਆ ਉਹ ਕਿਰਪਾ,
ਅੱਛਾ ਉਹ ਹੈ ਵੀ ਇੰਨਾ ਜ਼ਿਆਦਾ ਔਰ ਹੁੰਦਾ ਵੀ ਥੋੜੇ ਸਮੇਂ ਵਾਸਤੇ ਹੈ ਜੀ।
ਹਾਂ ਇੱਕ ਝਲਕ ਹੈ, ਉਹੀ ਸ਼ਬਦ ਗੁਰੂ ਹੈ, ਉਸ ਨੂੰ ਸ਼ਬਦ ਗੁਰੂ ਕਹਿੰਦੇ ਨੇ।
ਮਨ ਨੂੰ ਦਿਖਣਾ ਹੈ ਜਿਹੜਾ ਚੰਦਰਮਾ ਮਨ ਹੈ ਜੀ,
ਜਿਹੜੀ ਰੋਸ਼ਨੀ ਹੈ ਨਾ ਸਾਡੀ ਰੋਸ਼ਨੀ, ਉਹ ਜੇ ਰੋਸ਼ਨੀ ਜਦ ਹੋਰ ਆਉਂਦੀ ਹੈ ਦੋਹਾਂ ਦਾ ਜਿਹੜਾ ਸਪਰਸ਼ ਹੈ ਰੋਸ਼ਨੀ ਹੁੰਦਾ, ਉਹ ਰੋਸ਼ਨੀ ਜੋ ਵਾਧਾ ਹੋਵੇ ਉਹ ਘਟਦਾ ਨਹੀਂ ਹੁੰਦਾ, ਬਿਜਲੀ ਵਾਲਾ ਤਾਂ ਘਟ ਜਾਂਦਾ ਜਾਂ ਗਾਇਬ ਹੋ ਜਾਂਦੀ ਹੈ, ਉਹਨਾਂ ਹੀ ਰਹਿ ਜਾਂਦਾ ਬਸ, ਉਹ ਦੇ ਕੇ ਚਲੀ ਜਾਂਦੀ ਹੈ ਰੋਸ਼ਨੀ ਉਨੀ, ਉਹ ਸਗੋਂ ਉਨੀ ਰੋਸ਼ਨੀ ਮਨ ਚ ਵੱਧ ਜਾਂਦੀ ਹੈ, ਆਤਮਾ ਚ ਵੱਧ ਜਾਂਦੀ ਹੈ।
ਅਹਿਨਿਸ ਜੋਤਿ ਨਿਰੰਤਰ ਪੇਖਿਆ ਲਿਖਿਆ ਵੀ ਇਹ ਪੇਖਣ ਦੀ ਗੱਲ ਹੈ, ਅੱਖਾਂ ਤੋਂ ਪਰੇ ਦਾ ਵਿਸ਼ਾ,
ਅੱਖਾਂ ਵਾਲੀ ਤਾਂ ਚੰਦਰਮੇ ਵਾਲੀ ਗੱਲ ਹੈ, ਬਾਹਰਲੇ ਵਾਲੀ ਇਹ ਅੰਦਰਲੇ ਵਾਲੀ ਗੱਲ ਹੈ। ਇਹ ਜਿਹੜਾ ਹੈ ਨਾ ਜਾਗੇ ਸੰਤ ਜਨਾਂ ਤੇਰੇ ਰਾਮ ਪਿਆਰੇ, ਇਹ ਐ ਜਾਗਦਾ ਅਡੀਸ਼ਨਲ ਰੋਸ਼ਨੀ ਹੈ, ਪਿੰਨੀ ਰੈਨੜੀਏ ਚਮਕਣ ਤਾਰੇ, ਉਹ ਤਾਰੇ ਵਾਂਗੂ ਬਿਜਲੀ ਚਮਕਦੀ ਹੈ ਐਕਸਟਰਾ ਚਮਕਣ ਤਾਰੇ, ਇਹ ਜਾਗਰਤ ਅਵਸਥਾ ਹੋ ਰਹੀ ਹੈ ਜਿਉਂ ਜਿਉਂ ਬਿਜਲੀ ਚਮਕਦੀ ਹੈ, ਇਹਨੂੰ ਜਾਗਣਾ ਕਹਿੰਦੇ ਨੇ।
ਇੱਕ ਵਾਰ ਨੀ ਜਾਗਦਾ, ਹੌਲੀ ਹੌਲੀ ਕਰਕੇ ਜਾਗਦਾ ਹੈ ਜੀ,
ਹੌਲੀ ਹੌਲੀ ਕਰਕੇ ਜਾਗਦਾ।
ਇਹ ਜਿਹੜਾ ਗੁਰਪੁਰੇ ਦਿਖਾਇਆ ਇਹ ਹੁਣ ਬਾਹਰਲਾ ਗਿਆਨ ਹੈ ਕਿ ਅੰਦਰ ਗਿਆਨ ਪੂਰਾ ਹੋ ਗਿਆ?
ਗੁਰਬਾਣੀ ਸਮਝ ਕੇ ਗਿਆਨ ਲਿਆ, ਉਹ ਤਾਂ ਬਾਹਰ ਦੀ ਗੱਲ ਹੈ।
ਠੀਕ ਹੈ, ਅੰਦਰੋਂ ਜੱਪਾ ਜਾਪ ਚੱਲ ਰਿਹਾ ਹੁਣ,
ਅੰਦਰੋਂ ਫਿਰ ਗਿਆਨ ਸ਼ੁਰੂ ਹੁੰਦਾ ਹੈ, ਫਿਰ ਉਹ ਪਹਿਲਾਂ ਜੋ ਸਮਝ ਲਓ ਤੇ ਬਾਅਦ ਜਮਾਂ ਟਿਕ ਜਾਂਦਾ, ਉਹ ਤੋਂ ਬਾਅਦ ਹੁੰਦੀ ਹੈ। ਮੋਹ ਤਿਆਗੇ ਤੇ ਬਾਹਰਲੀ ਗੁਰਬਾਣੀ ਤਾਂ ਤਿਆਗਦੀ ਹੋਈ ਹੈ, ਚੀਜ਼ਾਂ ਪਾਲਣ ਦਾ, ਕਾਮਨਾ ਤਿਆਗਣੀ ਪਾਲਣ ਦਾ, ਲੋਭ ਤਿਆਗਣਾ, ਮੋਹ ਤਿਆਗਣਾ, ਇਹੀ ਤਿਆਗ ਇਹ ਹੁੰਦਾ। ਪਹਿਲੀ ਨਾ ਤਾਂ ਮਾਇਆ ਛੁੱਟਦੀ ਹੋ, ਗੁਰਬਾਣੀ ਤਾਂ ਛੁਡਾਏ ਰਹੀ ਹੈ, ਮਾਇਆ ਚੋਂ ਬਾਹਰ ਕੱਢ ਰਹੀ ਹੈ।
ਇਹ ਫਿਰ ਅੰਦਰ ਦੀ ਖੇਡ ਹੈ ਜੀ,
ਇਹ ਅੰਦਰ ਦੀ ਖੇਡ ਫਿਰ ਵਰਤਦੀ ਹੈ। ਹਾਂਜੀ,
ਸਤ ਗੁਰ ਮਿਲੋ ਆਪੇ ਪ੍ਰਭ ਤਾਰੇ, ਸੱਸੀ ਕਰੀ ਸੂਰ ਦੀਪਕ ਗੈਣਾਰੇ, ਦੇਖ ਅਦ੍ਰਿਸ਼ਟ ਰਹੋ ਲਿਵ ਲਾਗੀ, ਸਭ ਤ੍ਰਿਪਵਨ ਬ੍ਰਹਮ ਸਬਾਇਆ।
ਸਤਿਗੁਰ ਮਿਲੋ ਆਪੇ ਪ੍ਰਭ ਤਾਰੇ, ਤੁਸੀਂ ਕਹਿੰਦੇ ਸਤਿਗੁਰ ਨੂੰ ਮਿਲ ਜਾਓ, ਬਸ ਪਹਿਲਾਂ ਤਾਂ ਉਹ ਤਾਂ ਕੰਮ ਹੈ ਸਾਡਾ, ਇੱਕ ਹੁਣ ਇੱਕ ਮਨ ਇੱਕ ਚਿੱਤ ਹੁਣ ਅੰਤਰਮੁਖੀ ਹੋ ਜਾਣ, ਹੋ ਹੀ ਰਹਿਣਾ ਗੁਰਬਾਣੀ ਨਾਲ, ਇਹ ਤਾਂ ਕੰਮ ਸਾਨੂੰ ਆਪ ਕਰਨਾ ਪਊ। ਸਤਿਗੁਰ ਮਿਲੋ ਆਪੇ ਪ੍ਰਭ ਤਾਰੇ, ਅਗਲਾ ਕੰਮ ਪ੍ਰਭ ਦਾ ਹੈ, ਫਿਰ ਪਰਮੇਸ਼ਰ ਦਾ, ਉਹ ਫਿਰ ਅੱਗੇ ਆਪੇ ਤਾਰਦਾ, ਆਪੇ ਉਹ ਦੇਈ ਜਾਂਦਾ ਗਿਆਨ। ਸੋਜੀ ਸੱਸੀ ਘਰ ਸੂਰ ਦੀਪਕ ਗੈਣਾਰੇ, ਹੌਲੀ 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 ਜਿੱਥੇ ਚੰਦਰਮਾ ਸੀ ਉੱਥੇ ਸੂਰਜ ਵਰਗੀ ਰੋਸ਼ਨੀ ਹੋ ਜਾਂਦੀ ਹੈ, ਆਕਾਸ਼ ਵਿੱਚ ਗੈਣਾਰੇ ਆਕਾਸ਼, ਫਿਰ ਦੇ ਵਿੱਚ ਇੰਨਾ ਪ੍ਰਕਾਸ਼ ਹੋ ਜਾਂਦਾ ਜਿਵੇਂ ਸੂਰਜ ਦਾ ਹੁੰਦਾ ਜਿੱਥੇ ਚੰਦਰਮਾ ਸੀ, ਵਧੀ ਜਾਂਦਾ ਵਧੀ ਜਾਂਦਾ ਵਧੀ ਜਾਂਦਾ ਵਧੀ ਜਾਂਦਾ, ਜਦ ਸੂਰਜ ਵਰਗਾ ਪ੍ਰਕਾਸ਼ ਹੋ ਜਾਂਦਾ ਸਭ ਕੁਛ ਪਤਾ ਲੱਗ ਜਾਂਦਾ, ਸਮਝੋ।
ਸੂਰਜ ਪੈਦਾ ਹੋ ਗਿਆ, ਚੰਦਰਮਾ ਤਾਂ ਲੁਕੇ ਗਿਆ ਫਿਰ, ਸਮਝੋ। ਹਾਂਜੀ,
ਉਹੀ ਚੰਦਰਮਾ ਹੀ ਸੂਰਜ ਦਾ ਰੂਪ ਧਾਰਨ ਕੀਤਾ, ਅਸਲ ਚ ਚੰਦਰਮਾ ਕੋ ਵੱਖਰਾ ਨਹੀਂ, ਉਸੇ ਚ ਪ੍ਰਕਾਸ਼ ਵਧਿਆ, ਭਰਮ ਦਾ ਨਾਸ ਹੋਇਆ ਚੰਦਰਮਾ ਦਾ, ਹੋਰ ਕੀ ਹੋਇਆ। ਦੇਖ ਕੀ ਅਦ੍ਰਿਸ਼ਟ ਰਹੋ ਲਿਵ ਲਾਗੀ, ਇਹ ਅਦ੍ਰਿਸ਼ਟ ਵਸਤੂ ਦੇਖ ਲਈ, ਅਦ੍ਰਿਸ਼ਟ ਸੀ ਜਿਹੜੀ ਇਹ ਰੋਸ਼ਨੀ, ਇਹੀ ਨਹੀਂ ਸੀ, ਇਸੇ ਦਾ ਨਹੀਂ ਪਤਾ ਲੱਗਦਾ ਸੀ ਸੱਸੀ ਘਰ ਸੂਰ ਕਿਵੇਂ ਹੁੰਦਾ। ਰਹੋ ਲਿਵ ਲਾਗੀ, ਬਸ ਫੇਰ ਕਹਿੰਦੇ ਲਿਵ ਲੱਗੀ ਉੱਥੇ ਰਹਿ ਜਾਂਦੀ ਹੈ, ਉੱਥੇ ਜੁੜ ਕੇ ਰਹਿ ਜਾਂਦੀ ਹੈ ਸੁਰਤ। ਸਭ ਤ੍ਰਿਪਵਨ ਬ੍ਰਹਮ ਸਵਾਇਆ, ਸਾਰੇ ਤਿੰਨਾਂ ਭਵਨਾਂ ਚ ਬ੍ਰਹਮ ਦਾ ਜਿਹੜਾ ਹੈ ਉਹ ਦਰਸ਼ਨ ਹੋ ਜਾਂਦਾ, ਸੋਝੀ ਆ ਜਾਂਦੀ ਹੈ, ਸਮਝ ਆ ਜਾਂਦੀ ਹੈ। ਉਹ ਕਹਿੰਦੇ ਜੈ ਜਾ ਮੈਂ ਸੀ, ਇਹ ਜੇ ਤਿੰਨ ਲੋਕਾਂ ਚ ਇਹੀ ਗੱਲ ਹੈ, ਬਸ ਪਤਾ ਲੱਗ ਗਿਆ ਨਾ ਵੀ ਆਖਰੀ ਮੰਜ਼ਿਲ ਐ, ਜਿਹੜੀ ਗੱਲ ਸਮਝਾਈ ਹੋਈ ਸੀ ਵੀ ਸਾਰੇ ਇੱਥੇ ਇਸ ਅਵਸਥਾ ਨੂੰ ਪ੍ਰਾਪਤ ਹੋ ਸਕਦੇ ਨੇ, ਮੰਜ਼ਿਲ ਸਭ ਦੀ ਇਹੀ ਹੈ। ਹਾਂਜੀ,
ਅੰਮ੍ਰਿਤ ਰਸ ਪਾਏ ਤ੍ਰਿਸ਼ਨਾ ਭਉ ਜਾਏ, ਅਨੁਭਵ ਪਦ ਪਾਵੈ ਆਪ ਗਵਾਏ, ਉੱਚੀ ਪਦਵੀ ਉੱਚੋ ਉੱਚਾ ਨਿਰਮਲ ਸ਼ਬਦ ਕਮਾਇਆ।
ਅੰਮ੍ਰਿਤ ਰਸ ਪਾਏ ਤ੍ਰਿਸ਼ਨਾ ਭਉ ਜਾਏ, ਜੇ ਅੰਮ੍ਰਿਤ ਰਸ ਪਾ ਲੈਂਦਾ ਜਿਹੜਾ, ਅੰਮ੍ਰਿਤ ਰਸ ਜਿਹੜਾ ਪਾ ਲੈਂਦਾ, ਅੰਮ੍ਰਿਤ ਗਿਆਨ ਹੈ ਉਹ ਜਿਹੜਾ ਪ੍ਰਾਪਤ ਹੋ ਰਿਹਾ ਅੰਦਰ, ਰਸੇ ਹੈ ਉਹ, ਤ੍ਰਿਸ਼ਨਾ ਭਉ ਜਾਏ, ਤ੍ਰਿਸ਼ਨਾ ਫਿਰ ਖਤਮ ਹੋ ਜਾਂਦੀ ਹੈ, ਤ੍ਰਿਸ਼ਨਾ ਬੁੱਝ ਜਾਂਦੀ ਹੈ, ਫਿਰ ਤ੍ਰਿਸ਼ਨਾ ਨਾਲ ਭਉ ਦੋਏ ਚੀਜ਼ਾਂ ਖਤਮ ਹੋ ਜਾਂਦੀਆਂ ਨੇ। ਅਨਭਉ ਪਦ ਪਾਵਾ ਆਪ ਗਵਾਏ, ਇਹ ਅਨਭਉ ਪਦ ਹੈ, ਅਨਭਉ ਪਦ ਪਾਵਾ ਆਪ ਗਵਾਏ, ਇੱਥੇ ਜਿਹੜਾ ਅਨਭਉ ਪਦ ਹੈ ਉਹ ਹਉਮੈ ਨੂੰ ਖਤਮ ਕਰ ਦਿੰਦਾ। ਕਿਤੇ ਹੋਵੇ ਵੀ ਖਤਮ ਹੋ ਜਾਂਦੀ ਹੈ ਜਾ ਕੇ। ਉੱਚੀ ਪਦਵੀ ਉੱਚਾ ਉੱਚਾ, ਇਹ ਸਭ ਤੋਂ ਉੱਚੀ ਪਦਵੀ ਹੈ, ਇਹ ਉੱਚੇ ਤੋਂ ਉੱਚਾ ਸਥਾਨ ਹੈ। ਨਿਰਮਲ ਸ਼ਬਦ ਕਮਾਇਆ, ਇਹ ਪ੍ਰਾਪਤੀ ਕੇ ਹੈ, ਨਿਰਮਲ ਸ਼ਬਦ ਹੈ ਜਿਹੜਾ, ਆਹ ਗੁਰਬਾਣੀ ਦੀ ਕਮਾਈ ਹੈ। ਇਹ ਪਦਵੀ ਗੁਰਬਾਣੀ ਦੀ ਕਮਾਈ ਨਾਲ, ਸ਼ਬਦ ਦੀ ਕਮਾਈ ਨਾਲ ਪ੍ਰਾਪਤ ਹੁੰਦੀ ਹੈ, ਇਹੀ ਕਮਾਈ ਹੈ।
ਠੀਕ ਹੈ ਜੀ, ਗੁਰਬਾਣੀ ਸਾਨੂੰ ਇੱਥੇ ਤੱਕ ਲੈ ਜਾਂਦੀ ਹੈ ਜੀ,
ਇੱਥੇ ਤੱਕ ਲੈ ਜਾਂਦੀ।
ਅਨਭਉ ਕਹਿ ਦੀਏ ਜਾਂ ਨਿਰਭਉ ਕਹਿ ਦੀਏ, ਇੱਕੇ ਅਵਸਥਾ?
ਨਿਰਭਉ ਕਹਿ ਦਿੰਦੇ ਹਾਂ ਅਸੀਂ ਬਾਹਰ ਮਾਇਆ ਚ, ਅਨਭਉ ਕਹਿ ਦਿੰਦੇ ਅੰਦਰ, ਭਰਮ ਕਰਕੇ ਸਾਨੂੰ ਭਾਇਆ, ਉਹ ਉੱਥੇ ਅਨਭਉ ਲੱਗਦਾ। ਜਿਹੜੀ ਐਕਚੁਅਲੀ ਭੈ ਹੁੰਦੀ ਹੈ ਕਈ ਵਾਰ ਸਾਹਮਣੇ ਸਾਡੇ, ਉਹ ਤਾਂ ਨਿਰਭੈ ਹੋਣਾ, ਜਿਵੇਂ ਨੁਕਸਾਨ ਨਾ ਹੋ ਜਾਵੇ, ਐਕਸੀਡੈਂਟ ਨਾ ਹੋ ਜਾਵੇ। ਇਹ ਜਿਹੜੀ ਬਾਹਰਲੀ ਹੈ ਇਹ ਨਿਰਭਉ ਇੱਥੇ ਲੱਗੂ, ਉਹ ਅੰਦਰਲੀ ਜ਼ਿਆਦਾ ਹੈ ਫਿਰ ਉਹ ਅਨਭਉ ਲੱਗੂ। ਦੇਖਣ ਦੀ ਜਿਹੜੀ ਭਾਇਆ ਉਹ ਉੱਥੇ ਨਿਰਭਉ, ਦੇਖਣ ਵਾਲੀ ਭਾਇਆ ਜਿਹੜੀ ਉਹ ਅਨਭਉ। ਹਾਂਜੀ,
ਦ੍ਰਿਸ਼ਟ ਅਗੋਚਰ ਨਾਮ ਅਪਾਰਾ, ਅਤ ਰਸ ਮੀਠਾ ਨਾਮ ਪਿਆਰਾ, ਨਾਨਕ ਕੋ ਜੁਗ ਜੁਗ ਹਰ ਰਸ ਦੀਜੈ, ਹਰੀ ਜਪੀਏ ਅੰਤ ਨਾ ਪਾਇਆ।
ਅਦ੍ਰਿਸ਼ਟ ਅਗੋਚਰ ਨਾਮ ਅਪਾਰਾ, ਜਿਹੜਾ ਨਾਮ ਅਪਾਰਾ ਉਹ ਤਾਂ ਅਦ੍ਰਿਸ਼ਟ ਹੈ, ਅਗੋਚਰ ਹੈ, ਨਾ ਤਾਂ ਉਹ ਕਿਸੇ ਦੇ ਗਿਆਨ ਇੰਦਰੀਆਂ ਦੇ ਪਕੜ ਚ, ਨਾ ਕਿਸੇ ਦੇ ਉਹ ਅਧੀਨ। ਅਤ ਰਸ ਮੀਠਾ ਨਾਮ ਪਿਆਰਾ, ਉਹ ਰਸ ਅਤ ਮਿੱਠਾ ਹੈ, ਉਦੋਂ ਮਿੱਠੀ ਹੋਰ ਕੋਈ ਚੀਜ਼ ਹੈ ਨਹੀਂ, ਇਸੇ ਕਰਕੇ ਪਿਆਰਾ। ਅਤ ਰਸ ਮਿੱਠਾ ਨਾਮ ਪਿਆਰਾ, ਭਗਤਾਂ ਨੂੰ ਅਤ ਮਿੱਠਾ ਲੱਗਦਾ ਤੇ ਸੱਚ, ਇਸੇ ਕਰਕੇ ਉਹਨਾਂ ਦਾ ਇਹਨਾਂ ਨਾਲ ਪਿਆਰ ਹੈ। ਨਾਨਕ ਕੋ ਜੁਗ ਜੁਗ ਹਰ ਜਸ ਦੀਜਾ, ਹਰ ਜਪੀਏ ਅੰਤ ਨਾ ਪਾਇਆ। ਨਾਨਕ ਕਹਿੰਦਾ ਵੀ ਮੈਨੂੰ ਤਾਂ ਜੁਗ ਜੁਗ ਹਮੇਸ਼ਾ ਲਈ ਇਹ ਹਰ ਜਸ ਹੈ ਜਿਹੜਾ, ਇਹ ਦੇ ਦੇ, ਕਿਉਂਕਿ ਰਸ ਮਿੱਠਾ ਲੱਗਦਾ, ਇਸ ਕਰਕੇ ਉਹਦਾ ਜਸ ਕਰ ਰਿਹਾ, ਮਿੱਠੇ ਦਾ ਜਸ ਕਰ ਰਿਹਾ। ਹਰ ਜਪੀਏ ਅੰਤ ਨਾ ਪਾਇਆ, ਜਿਨ੍ਹਾਂ ਨੇ ਹਰ ਜਪ ਲਿਆ, ਹਰ ਜਪਣ ਕਰਕੇ ਹੁਣ ਜਿਹੜਾ ਅੰਤ ਹੈ ਉਹਦੀ ਪ੍ਰਾਪਤੀ ਨਹੀਂ ਹੈ, ਹੁਣ ਮੌਤ ਨਹੀਂ ਹੈ। ਹਰ ਦਾ ਜਪਦਾ ਵੀ ਅੰਤ ਨਹੀਂ, ਜਪ ਚੱਲਦਾ ਹੀ ਰਹੇ, ਹਰ ਜਪ ਛੁੱਟੇ ਨਾ ਹੁਣ।
ਠੀਕ ਹੈ, ਲਗਾਤਾਰ ਚੱਲ ਰਹੇ ਹਾਂ ਜੀ।
ਹਾਂ,
ਇਹ ਨਾਮ ਪਦਾਰਥ ਦੀ ਗੱਲ ਹੈ ਜੀ।
ਹਾਂ, ਨਾਮ ਪਦਾਰਥ ਦੀ ਗੱਲ ਹੈ।
ਨਾਨਕ ਕੋ ਜੁਗ ਜੁਗ ਹਰ ਰਸ ਦੀਜੈ, ਇਹ ਹਰੀ ਜਪੀਏ, ਇਹ ਜਪੀਏ ਅਜੇ ਪਿੱਛੇ ਵਾਲੀ ਗੱਲ ਹੈ?
ਨਹੀਂ ਨਹੀਂ, ਅੱਗੇ ਦੀ ਗੱਲ ਹੈ। ਅੱਗੇ ਬਹੁਤ ਹੈ ਗਿਆਨ, ਆ ਗਿਆਨ ਮਾਇਆ ਦਾ ਅੱਗੇ ਹੀ ਸ਼ੁਰੂ ਹੋਣਾ ਜਾ ਕੇ। ਇਹ ਤਾਂ ਕਿਣਕਾ ਹੀ ਹੈ ਸਾਡੇ ਕੋਲ ਗਿਆਨ ਦਾ, ਕਿੰਨੇ ਪਲੈਨਟ ਨੇ, ਆ ਤਾਂ ਮਾੜਾ ਜਿਹਾ ਗਿਆਨ ਹੈ ਸਾਡਾ ਬਾਹਰ ਨਿਕਲਣ ਦਾ। ਇਹ ਕਿੰਨਾ ਗਿਆਨ ਹੈ, ਇਹ ਤਾਂ ਆਤਮ ਗਿਆਨ ਹੈ
ਨਾ। ਪਰ ਜਿਹੜਾ ਉੱਪਰ ਸੀਗਾ ਅਦ੍ਰਿਸ਼ਟ ਗੋਚਰ ਨਾਮ ਪਾਰਾ, ਇਹ ਤਾਂ ਨਾਮ ਪਦਾਰਥ ਸੀ ਜੀ।
ਉਹ ਨਾਮ ਪਦਾਰਥ ਹੈ,
ਪਰ ਨਾਮ ਪਦਾਰਥ ਤੱਕ ਪਹੁੰਚਣ ਲਈ ਪਹਿਲਾਂ ਜਪ ਜ਼ਰੂਰੀ ਹੈ ਜੀ।
ਹਾਂ,
ਉੱਪਰ ਥੱਲੇ ਗੱਲ ਲਿਖਤੀ ਹੈ, ਪਰ ਅਸਲੀ ਤਾਂ ਪਹਿਲਾਂ ਜਪ ਤੋਂ ਹੀ ਗੱਲ ਸ਼ੁਰੂ ਹੋਊਗੀ, ਜਪ ਤੋਂ ਫਿਰ ਨਾਮ।
ਹਾਂ, ਜਪਿਆ ਹਰ ਜਪੀ ਹੈ, ਜਪਿਆ ਉਹਨੇ
ਅੰਤ ਨਾ ਪਾਇਆ, ਅੰਤ ਪਾਉਣ ਵਾਸਤੇ ਨੀ ਜਪਿਆ, ਮੁਕਤ ਹੋਣ
ਲਈ ਜਪਿਆ, ਇਹਦੇ ਵਾਸਤੇ ਜਪਿਆ ਸੀ, ਜਪਿਆ ਸੀ ਉਹਨੇ, ਜਪ ਕੇ ਤਾਂ ਫਿਰ ਉਹ ਚੁੱਪੇ ਕਰ ਗਿਆ ਸੀ, ਦਿੱਤਾ ਤਾਂ ਉਹਨੇ ਆਪੇ, ਤਾਂ ਸਬਰ ਕਰਕੇ ਬਹਿ ਗਿਆ ਸੀ।
ਠੀਕ ਹੈ, ਅੰਤ ਕਾਣ ਕੇ ਤੇ ਬਿਲਾਏ ਵਾਲੇ ਨੀ ਸੀਗੇ।
ਹਾਂ,
ਅੰਤਰ ਨਾਮ ਪ੍ਰਾਪਤ ਹੀਰਾ, ਹਰੀ ਜਪਤੇ ਮਨ, ਮਨ ਤੇ ਧੀਰਾ, ਦੁਘਟ ਘਟ ਭਉ ਭੰਜਨ ਪਾਈਏ, ਬਹੁੜ ਜਨਮ ਨਾ ਜਾਇਆ।
ਅੰਦਰੋਂ ਹੀਰਾ ਨਾਮ ਪ੍ਰਾਪਤ ਹੋ ਗਿਆ, ਅੰਦਰੇ ਹੀ ਨਾਮ ਪ੍ਰਾਪਤ, ਹੀਰਾ ਨਾਮ ਅੰਦਰ ਪ੍ਰਾਪਤ ਹੋ ਗਿਆ। ਅੰਦਰ ਨਾਮ ਸੀਗਾ ਨਾ, ਨਵਨਿਤ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਵੇਸ ਕਾ ਵਿਸਰਾਮ, ਦੇਹੀ ਦੇ ਵਿੱਚ ਹੀ ਸੀ। ਜਪ ਤੇ ਮਨ, ਮਨ ਤੇ ਧੀਰਾ, ਜਦੋਂ ਹਰ ਜਪੀ ਦਾ ਜਿਹੜਾ ਮਨ ਹੈ ਨਾ, ਉਹ ਅੰਦਰਲੇ ਮਨ ਤੋਂ ਮਨ ਧੀਰਾ ਹੋ ਜਾਂਦਾ, ਅੰਦਰਲੇ ਮਨ ਨਾਲ ਜੁੜ ਜਾਂਦਾ, ਅੰਦਰਲਾ ਮਨ ਅਡੋਲ ਹੈ, ਇਹ ਵੀ ਅਡੋਲ ਹੋ ਜਾਂਦਾ, ਇਹ ਵੀ ਧੀਰਜ ਵਾਲਾ ਹੋ ਜਾਂਦਾ, ਅੰਦਰਲਾ ਧੀਰਜ ਵਾਲਾ। ਦੁਘਟ ਘਟ ਭਉ ਭੰਜਨ ਪਾਈਆ, ਬਹੁਤ ਜਨਮ ਨਾ ਜਾਇਆ। ਦੁਘਟ ਜਿਹੜੇ ਦੋ ਘੱਟ ਨੇ ਨਾ, ਧਰਮ ਹੈ ਘਰ ਦਿਖਾਏ ਦੇ ਸੋ ਸਤਗੁਰ ਪੁਰਖ ਸਜਾਣ। ਜੋ ਘੱਟ ਜਿਹੜਾ ਬਾਹਰਲਾ ਸਰੀਰ ਹੈ ਉਹਦੇ ਵਿੱਚ ਜਿਹੜਾ ਅੰਦਰ ਘੱਟ ਹੈ ਦੂਜਾ ਹਿਰਦਾ ਪਾਉ ਪੰਜਨ ਪਾਇਆ ਉਹਦੇ ਵਿੱਚੋਂ ਪਾਇਆ।
ਜਿਹੜਾ ਮਨ ਤੇ ਮਨ ਧੀਰਾ ਹੈ ਇੱਕ ਤਾਂ ਮਨ ਬਾਹਰਲੇ ਸਰੀਰ ਨਾਲ ਜੁੜਿਆ ਸੀ ਹਾਂਜੀ ਘੱਟ ਬਾਹਰਲੇ ਨਾਲ
ਬਾਹਰਲੇ ਸਰੀਰ ਚੋਂ ਮਨ ਮਿਲਿਆ ਮਨ ਦੇ ਵਿੱਚੋਂ ਉਹ ਮਿਲਿਆ ਪਾਉ ਪੰਜਨ ਮਿਲਿਆ ਪਾਉ ਪੰਜਨ ਪਾਈ ਹੈ ਬਾਹਰ ਜਨਮ ਹੋਇਆ ਬਾਜੀ ਨੇ ਉਹ ਪਾ ਲਿਆ ਫੇਰ ਨੀ ਦੁਬਾਰਾ ਜਨਮ ਹੁੰਦਾ ਉਹਦਾ ਫਿਰ ਆਪਣੇ ਮੂਲ ਨਾਲ ਮਿਲ ਗਿਆ ਫਿਰ ਜਨਮ ਨਹੀਂ ਹੁੰਦਾ ਫਿਰ ਸਾਬਤ ਸੂਰਤ ਹੋ ਗਿਆ ਇੱਕ ਹੋ ਗਿਆ ਫਿਰ
ਜੋ ਇਸ ਮੈਂ ਇੱਕ ਖੁਦਾਈ ਬਸਤ ਹੈ ਉਹਨਾਂ ਨੂੰ ਦੋ ਘੱਟ ਦੀ ਗੱਲ ਨਹੀਂ ਸਮਝ ਆਈ ਹੈ ਜੀ
ਨਾ ਨਾ ਆਈ ਤਾਂ ਕਹਿਣ ਲੱਗੇ ਉਹ ਬਾਹਰਲੀ ਮੁਰਗੀ ਚ ਕਹਿਣ ਲੱਗੇ ਖੁਦਾ ਖੁਦਾ ਤਾਂ ਉਹਦੇ ਵਿੱਚ ਸੀ ਜਿਹੜਾ ਬਾਹਰਲੀ ਮੁਰਗੀ ਸੀ ਬਾਹਰਲੀ ਮੁਰਗੀ ਤਾਂ ਉਹਦਾ ਧਿਆਨ ਏ ਸੀ ਮਨੇ ਸੀ
ਹਾਂਜੀ ਜਿਹੜਾ ਭਉ ਭੰਜਨ ਸੀਗਾ ਉਹ ਤਾਂ ਅੰਦਰ ਸੀ
ਹਾਂ ਉਹ ਅੰਦਰ ਹਾਂਜੀ
ਭਗਤੀ ਹੇਤ ਗੁਰ ਸ਼ਬਦੀ ਤਰੰਗਾ ਹਰੀ ਜਸ ਨਾਮ ਪਦਾਰਥ ਮੰਗਾ ਹਰੀ ਭਾਵੈ ਗੁਰ ਮੇਲ ਮਿਲਾਏ ਹਰੀ ਤਾਰੇ ਜਗਤ ਸਵਾਇਆ
ਭਗਤੀ ਵਾਸਤੇ ਆ ਜਿਹੜਾ ਗੁਰ ਸ਼ਬਦ ਹੈ ਆ ਜਿਹੜੀ ਗੁਰਬਾਣੀ ਹੈ ਇਹ ਤਿੰਨ ਰੰਗ ਚ ਪ੍ਰਗਟ ਹੈ ਤੇ ਭਗਤੀ ਵਾਸਤੇ ਤਿਰੰਗਾ ਮਾਇਆ ਦੀ ਗੱਲ ਹੈ ਚ ਰਜੋ ਤਮੋ ਸਤੋ ਤਿੰਨ ਅਵਸਥਾ ਦੀ ਗੱਲ ਹੈ ਸਮਝਾਈ ਹੋਈ ਇਹ ਭਗਤੀ ਕਰਨ ਵਾਸਤੇ ਹੈ ਤਾਂ ਗੁਰ ਸ਼ਬਦ ਤਿੰਨ ਰੰਗਾ ਤਿਰੰਗਾ ਹਰ ਜਸ ਨਾਮ ਪਦਾਰਥ ਮੰਗਾ ਇਹ ਤੋਂ ਬਾਅਦ ਭਗਤੀ ਕਰਕੇ ਹਰ ਜਸ ਨਾਮ ਪਦਾਰਥ ਮੰਗਣਾ ਹਰ ਜਸ ਨਾਮ ਪਦਾਰਥ ਮੰਗਾ ਜਸ ਵਾਸਤੇ ਨਾਮ ਪਦਾਰਥ ਮੰਗਣਾ ਨਾਮ ਪਦਾਰਥ ਬਿਨਾਂ ਹਰ ਨਹੀਂ ਕੀਤਾ ਜਾ ਸਕਦਾ
ਤੇ ਜਿਹੜਾ ਹਰੀ ਜਸ ਨਾਮ ਪਦਾਰਥ ਮੰਗਾ ਨਾਨਕ ਨਾਮ ਮਿਲੇ ਤਾਂ ਜੀਵਾ ਉਹ ਹੈ ਜੀ
ਇਹ ਭਗਤੀ ਕਰਕੇ ਹੀ ਮੰਗਿਆ ਉਹ ਫਿਰ ਮੰਗਿਆ ਉਹ ਇਹ ਤਾਂ ਸਾਡੇ ਕੋਲ ਹੈਗਾ ਗੁਰਬਾਣੀ ਦਾ
ਠੀਕ ਹੈ ਇਹ ਤਾਂ ਅਗਲੀ ਅਵਸਥਾ ਹੈ ਨਾਮ ਪਦਾਰਥ ਹੈ ਜੀ
ਹਾਂ ਇਹ ਤਾਂ ਅਗਲੀ ਉਹ ਹਰ ਜਸ ਕਰਨ ਵਾਸਤੇ ਮੰਗਿਆ ਆਪ ਕਰਨਾ ਹਰ ਜਸ ਇਹ ਹਰ ਜਸ ਪੜ੍ਹਦੇ ਹਾਂ ਸਮਝਦੇ ਇਹਨੂੰ ਤਾਂ ਵਿਚਾਰਦੇ ਉਹ ਕਰਨਾ ਹਰ ਜਸ ਨਾਮ ਪਦਾਰਥ ਮੰਗਾ ਹਰ ਭਾਵੇ ਗੁਰਮੇਲ ਮਿਲਾਏ ਹਰ ਤਾਰੇ ਜਗਤ ਸਵਾਇਆ ਹਰੀ ਭਾਵੇ ਗੁਰ ਤੇ ਹਰੀ ਨੂੰ ਇਹ ਗਿਆਨ ਭਾ ਜਵੇ ਨਾ ਗੁਰਬਾਣੀ ਦਾ ਮੇਲ ਮਿਲਾਏ ਵਾ ਫਿਰ ਮਨ ਨੂੰ ਆਪਣੇ ਨਾਲ ਮਿਲਾ ਲੈਂਦਾ ਮਨ ਨੂੰ ਬਾਹਰੋਂ ਮਿਲਾ ਲੈਂਦਾ ਅਸਲ ਚ ਮਨ ਨੂੰ ਬਾਹਰੋਂ ਮਿਲਾ ਲੈਂਦਾ ਵੀ ਆ ਜਾਂਦੇ ਜਾਣਦੇ ਹੁਣ ਬਾਹਰ ਹਰ ਤਾਰੇ ਜਗਤ ਸਵਾਇਆ ਫਿਰ ਹਰ ਸਾਰੇ ਜਗਤ ਨੂੰ ਉਤਾਰਦਾ ਪਹਿਲਾਂ ਤਾਂ ਆਪਣਾ ਹੀ ਟਿਕਾ ਰਹਿੰਦਾ ਰੋਟੀਆਂ ਕਾਰਨ ਠਾਲਪੂਰ ਦਾ ਰਹਿੰਦਾ ਪਹਿਲਾਂ ਤਾਂ ਇਹ ਜਦ ਫਿਕਰ ਛੱਡ ਦਿੰਦਾ ਆਪਣਾ ਫਿਰ ਤਾਰੇ ਜਗਤ ਸਵਾਇਆ
ਹਰੀ ਭਾਵੈ ਗੁਰ ਮੇਲ ਮਿਲਾਏ ਇਹ ਜਿਹੜਾ ਗੁਰ ਮੇਲ ਮਿਲਾਏ ਹੈਗਾ ਇਹ ਗੁਰਬਾਣੀ ਦਾ ਗਿਆਨ ਹੈ
ਜੇ ਹਰੀ ਭਾਵੈ ਗੁਰ ਜੇ ਗੁਰਬਾਣੀ ਦਾ ਗਿਆਨ ਹਰੀ ਨੂੰ ਭਾ ਜਵੇ ਗੁਰ ਗਿਆਨ ਜੇ ਗੁਰਬਾਣੀ ਦਾ ਗਿਆਨ ਹਰੀ ਨੂੰ ਭਾ ਜਵੇ ਚੰਗਾ ਲੱਗੇ ਇਹੀ ਤਾਂ ਕੌੜਾ ਲੱਗਦਾ ਸੱਚ ਫਿਰ ਮੇਲ ਮਿਲਾਏ ਫਿਰ ਆਪਣੇ ਮਨ ਨੂੰ ਬਾਹਰੋਂ ਬੁਲਾ ਲੈਂਦਾ ਫਿਰ ਇਹਨੂੰ ਮੰਨ ਲੈਂਦਾ ਤੇ ਮੰਨ ਕੇ ਆਪਣੇ ਮਨ ਨੂੰ ਮਾਇਆ ਚ ਅੱਡ ਕਰ ਲੈਂਦਾ ਵਾਪਸ ਕਰ ਲੈਂਦਾ ਹਾਂਜੀ
ਜਿਨੀ ਜਪ ਜਪਿਓ ਸਤਿਗੁਰ ਮਤ ਵਾਕੇ ਜਮ ਕੰਕਰ ਕਾਲ ਸੇਵਕ ਪਗ ਤਾਕੇ ਉੱਤਮ ਸੰਗਤੀ ਗਤੀ ਮਿਤੀ ਉੱਤਮ ਜਗ ਭੌਜਲ ਪਾਰ ਤਰਾਇਆ
ਜਿਨ ਜਪ ਜਪਿਓ ਸਤਿਗੁਰ ਮਤ ਵਾਕੇ ਜਿਨ੍ਹਾਂ ਨੇ ਗੁਰਬਾਣੀ ਦਾ ਜਿਹੜਾ ਜਪ ਹੈ ਜਪ ਲਿਆ ਦੇਖੋ ਜਪ ਦੇ ਪੱਪੇ ਨੂੰ ਫਿਰ ਔਂਕੜ ਆ ਗਿਆ ਇੱਥੇ ਇੱਕ ਵਚਨ ਜਪ ਹੈ ਉਹ ਜਪ ਜਿਹੜਾ ਬੂਹਰੇ ਆਇਆ ਸੀ ਗੁਰਬਾਣੀ ਦੇ ਜਪ ਆਦਿ ਸੱਚ ਤੋਂ ਪਹਿਲਾਂ ਜਪ ਹੈ ਉਹੀ ਜਪ ਹੈ ਜਿਹਨ ਜਪ ਜਪਿਆ ਜਿਹਨੇ ਜਪ ਜਪ ਲਿਆ ਜਿਹਨੇ ਗੁਰਬਾਣੀ ਨੂੰ ਜਾਣ ਲਿਆ ਸਮਝ ਲਿਆ ਸਤਿਗੁਰ ਮਤ ਵਾਕੇ ਉਹਨੂੰ ਸਤਿਗੁਰ ਦੀ ਮਤ ਮਿਲ ਗਈ ਸਮਝੋ ਉਹਦੇ ਕੋਲ ਸਤਿਗੁਰ ਦੀ ਮਤ ਹੈ ਉਹਨੇ ਸਤਿਗੁਰ ਦੀ ਮਤ ਲੈ ਲਈ ਉਹਨੂੰ ਸਤਿਗੁਰ ਦੀ ਮਤ ਪ੍ਰਾਪਤ ਹੋ ਗਈ ਜਮ ਕੰਮ ਕਰ ਕਾਲ ਸੇਵਕ ਪਗ ਤਾਕੇ ਆ ਜਿਹੜੇ ਧਰਮ ਹੈ ਨਾ ਜਮ ਕੰਮ ਕਰ ਕਾਲ ਸੇਵਕ ਪਗ ਤਾਕੇ ਆ ਜਿਹੜੇ ਕੌਣ ਨੇ ਜਮ ਕੰਮ ਕਰ ਆ ਜਮ ਨੇ ਜਿਹੜੇ ਰਾਹ ਦੇ ਬਰੋੜੇ ਨੇ ਕੰਮ ਕਰ ਰੋੜਾ ਹੋਰ ਬਾਟਕਾ ਜਿੰਨੇ ਹੋਰ ਮੱਤਾਂ ਵਾਲੇ ਨੇ ਜਿਨ੍ਹਾਂ ਦੀ ਗੁਰਬਾਣੀ ਖੰਡਨ ਕਰਦੀ ਹੈ ਜਿਹਨਾਂ ਨੂੰ ਇਹ ਸਾਰੇ ਜਨਮ ਕੰਮ ਕਰਨੇ ਇਹ ਕਾਲ ਰੂਪ ਨੇ ਸਾਰਿਆਂ ਨੂੰ ਫਸਾ ਰਹੇ ਨੇ ਜਪਦੇ ਜਾਲ ਚ ਇਹ ਸੇਵਕ ਭਗਤ ਆ ਕੇ ਇਹ ਸਾਰੇ ਸੇਵਕ ਬਣ ਜਾਂਦੇ ਨੇ ਉਹਦੇ ਚਰਨਾਂ ਦੇ ਮੰਨ ਲੈ ਤੇ ਹਾਂ ਬਈ ਇਹ ਗੱਲ ਠੀਕ ਹੈ ਕਹਿੰਦੇ ਨੇ ਸਾਨੂੰ ਨਹੀਂ ਸੀ ਪਤਾ ਇਹ ਗੱਲ ਦਾ ਉੱਤਮ ਸੰਗਤ ਗਤਮਤ ਉੱਤਮ ਜਗ ਭਉ ਜਲ ਪਾਰ ਤਰਾਇਆ ਉਹ ਜਿਹੜੀ ਸੰਗਤ ਹੈ ਇਹ ਗੁਰਮੁਖੀ ਸੰਗਤ ਹੈ ਸਭ ਤੋਂ ਉੱਤਮ ਕਤਮੇ ਤੋਂ ਉੱਤਮ ਇਹਦੀ ਗਤੀ ਔਰ ਇਹਦੇ ਖਿਆਲ ਇਰਾਦੇ ਸਭ ਉੱਤਮ ਨੇ ਮਨ ਚ ਮਾਰੇ ਨਹੀਂ ਕਿਸੇ ਦੇ ਮਨ ਦੇ ਵਿੱਚ ਕਿਸੇ ਦੇ ਮਾਰੇ ਨਹੀਂ ਜਗ ਭਉ ਜਲ ਪਾਰ ਤਰਾਇਆ ਸਾਰੇ ਸੰਸਾਰ ਨੂੰ ਭਉ ਜਲ ਪਾਰ ਕਰਨ ਦੀ ਇੱਛਾ ਹੀ ਹੈ ਹੋਰ ਕੋਈ ਉਹਨਾਂ ਦੇ ਅੰਦਰ ਕਿਸੇ ਕਿਸਮ ਦੀ ਦੁਨੀਆਂ ਤੇ ਰਾਜ ਕਰਨ ਦੀ ਜਾਂ ਕੋਈ ਹੋਰ ਪੈਸੇ ਇਕੱਠੇ ਕਰਨ ਦੀ ਜਾਂ ਕਿਸੇ ਨੂੰ ਆਪਣੇ ਵਸ ਕਰਨ ਦੀ ਤੇ ਆਪਣਾ ਹੁਕਮ ਚਲਾਉਣ ਕੋਈ ਇੱਛਾ ਨਹੀਂ ਹੁੰਦੀ ਸਭ ਨੂੰ ਭਵ ਜਲ ਪਾਰ ਕਰਨ ਦੀ ਇੱਛਾ ਹੁੰਦੀ ਹੈ ਤੇ ਬਿਨਾਂ ਕੋਈ ਇੱਛਾ ਹੁੰਦੀ ਹੋਈ ਨਹੀਂ ਹਾਂਜੀ
ਇਹ ਭਵ ਜਲ ਜਗਤ ਸ਼ਬਦੀ ਗੁਰ ਤਰੀਐ ਅੰਤਰ ਕੀ ਦੁਬਿਧਾ ਅੰਤਰ ਜਰੀਐ ਪੰਚ ਬਾਲ ਲੈ ਜਮ ਕੋ ਮਾਰੈ ਗਨੰਤਰ ਧਨੁਖ ਚੜਾਇਆ
ਇਹ ਜਿਹੜਾ ਭਵ ਜਲ ਸੰਸਾਰ ਹੈ ਜਗਤ ਹੈ ਗੁਰਬਾਣੀ ਨਾਲ ਤਰਿਆ ਜਾ ਸਕਦਾ ਇਹਦੇ ਨਾਲ ਤਰੋ ਗੁਰ ਤਰੀਐ ਇਸ ਗਿਆਨ ਨਾਲ ਤਰੋ ਜਿਹੜਾ ਸ਼ਬਦ ਵਿੱਚ ਗਿਆਨ ਹੈ ਇਹਦੇ ਨਾਲ ਉੱਪਰ ਉੱਠੋ ਇਤੋਂ ਭਵ ਜਲ ਤੋਂ ਅੰਤਰ ਕੀ ਦੁਬਤਾ ਅੰਤਰ ਜਰੀਏ ਜੇ ਅੰਦਰ ਕੋਈ ਦੁਬਤਾ ਹੈ ਮਨ ਦੇ ਵਿੱਚ ਭੁੱਖ ਹੈ ਅੰਦਰ ਬਰਦਾਸ਼ਤ ਕਰੋ ਉਹਨੂੰ ਦੱਸ ਅੰਦਰੇ ਆਖੋ ਵੀ ਠੀਕ ਹੈ ਭਾਈ ਅੰਦਰ ਹੀ ਮਾਰ ਕੇ ਰੱਖੋ
ਜਰੀਏ ਦਾ ਮਤਲਬ ਜਾਣਨਾ ਨੀ ਹੁੰਦਾ ਤਾੜ ਲੈਣਾ
ਨਹੀਂ ਜਰੀਆ ਜਾਣ ਲੈਣਾ ਭੁੱਖ ਨੂੰ ਬਰਦਾਸ਼ਤ ਕਰ ਲੈਣਾ ਪੰਜ ਬਾਣ ਲੈ ਜਮਕੋ ਮਾਰੇ ਜਿਹੜੇ ਪੰਜ ਬਾਣ ਨੇ ਨਾ ਗੁਰਬਾਣੀ ਦੇ ਆ ਜਿਹੜੀ ਗੁਰਬਾਣੀ ਹੈ ਬਾਣੀ ਦੇ ਬਾਣੇ ਨੇ ਪੰਜ ਬਾਣ ਲੈ ਜਮਕੋ ਮਾਰੇ ਇਹ ਜਿਹੜੇ ਗੁਰਬਾਣੀ ਦੇ ਬਾਣ ਨੇ ਇਹ ਮਾਰੇ ਜਮ ਨੂੰ ਭਰਮ ਨੂੰ ਮਾਰਨੇ ਚਾਹੀਦੇ ਨੇ ਜਮ ਭਰਮ ਮਾਰੇ ਭਗਵਾਨ ਤਨਖ ਚੜਾਇਆ ਫਿਰ ਦੇ ਵਿੱਚ ਜਿਹੜਾ ਮਨ ਹੈ ਨਾ ਤਨਖ ਚੜਾਇਓ ਸਤ ਕਾ ਜਾਂ ਸਰਨ ਦਾ ਬਾਣ ਗੁਰਬਾਣੀ ਦਾ ਜਿਹੜਾ ਜਸ ਹੈ ਇਹਦੇ ਬਾਣਾਂ ਨਾਲ ਇਹਨੂੰ ਭਰਮ ਨੂੰ ਛੇਦਣਾ ਚਾਹੀਦਾ ਭਰਮ ਦਾ ਨਾਸ ਕਰਨਾ ਚਾਹੀਦਾ
ਪੰਚ ਬਾਣ ਲੈ ਜਮ ਕੋ ਮਾਰੇ ਗਗਨੰਤਰ ਧਨੁਖ ਚੜਾਇਆ ਹੁਣ ਧਨੁਖ ਖੱਬੇ ਹੱਥ ਚ ਫੜਿਆ ਹੁੰਦਾ ਤੇ ਬਾਣ ਸੱਜੇ ਨਾਲ ਛੱਡੀ ਦਾ ਜੀ
ਹਾਂ
ਧਨੁਖ ਕੀ ਹੈ ਇੱਥੇ ਮਨ ਹੈ ਹੁਣ
ਹਾਂ ਮਨ ਧਨਖੇ ਹੈ ਧਨਖ ਚੜਾਈਏ ਸਤ ਕਾ ਜਾਂ ਸੰਧਾ ਬਾਣ
ਇਹਨੂੰ ਗਗਨੰਤਰ ਚ ਚੜਾ ਲਿਆ
ਹਾਂ ਅੰਦਰ ਹਿਰਦੇ ਚ ਚੜਾ ਕੇ ਰੱਖਣਾ ਮਨ ਨੂੰ
ਤੇ ਜਿਹੜੇ ਪੰਜ ਬਾਣ ਹੈ ਉਹ ਜਸ ਦੇ ਬਾਣ ਹੈ ਜੀ
ਗੁਰਬਾਣੀ ਦੇ ਬਾਣ ਨੇ
ਠੀਕ ਹੈ ਉਹਦੇ ਨਾਲ ਫਿਰ ਅੱਗੇ ਭਰਮ ਦਾ ਨਾਸ ਹੋ ਰਿਹਾ ਜੀ
ਭਰਮ ਦਾ ਨਾਸ ਇਹਦੇ ਨਾਲ ਹੁਣ ਹਾਂਜੀ
ਤਾਕਤ ਨਰ ਸ਼ਬਦ ਸੁਰਤ ਕਿਉਂ ਪਾਈਐ ਸ਼ਬਦ ਸੁਰਤੀ ਬਿਨ ਆਈਐ ਜਾਈਐ ਨਾਨਕ ਗੁਰਮੁਖੀ ਮੁਕਤੀ ਪਰਾਇਣ ਹਰੀ ਪੂਰੇ ਭਾਗ ਮਿਲਾਇਆ
ਜਿਹੜੇ ਸੰਗਤ ਨੇ ਉਹਦੀ ਸ਼ਬਦ ਨਾਲ ਸੁਰਤ ਕਿਵੇਂ ਜੁੜੇ ਉਹਦੀ ਸੁਰਤ ਸ਼ਬਦ ਤੱਕ ਕਿਵੇਂ ਪਹੁੰਚੇ ਕਿਵੇਂ ਪ੍ਰਾਪਤ ਕਰੇ ਉਹਦੀ ਸੁਰਤੀ ਸ਼ਬਦ ਨੂੰ ਉਹ ਤਾਂ ਸੰਗਤ ਹੈ ਉਹ ਤਾਂ ਗੁਰਬਾਣੀ ਨਹੀਂ ਬਣਦਾ ਉਹ ਤਾਂ ਹੋਮੇ ਚ ਉਹਨੇ ਤਾਂ ਗੁਰਬਾਣੀ ਜਪੀ ਹੋਈ ਨਹੀਂ ਜਪਣੀ ਹੋਣੀ ਉਹ ਤਾਂ ਵਿਰੋਧ ਕਰਦਾ ਸ਼ਬਦ ਸੁਰਤ ਬਣਾਈਏ ਜਾਈਏ ਸੁਰਤ ਜਿਹੜਾ ਸ਼ਬਦ ਨਾਲ ਨਹੀਂ ਜੋੜਦਾ ਜਮਨ ਮਨ ਬਣਿਆ ਰਹੂਗਾ ਨਾਨਕ ਗੁਰਮੁਖੀ ਮੁਕਤ ਪ੍ਰਾਣ ਨਾਨਕ ਜਿਹੜੇ ਗੁਰਮੁਖੀ ਹੈ ਉਹੀ ਮੁਕਤੀ ਪ੍ਰਾਪਤ ਕਰਨ ਵਾਲੀ ਹੈ ਉਹਨੂੰ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ ਹਰ ਪੂਰੇ ਭਾਗ ਮਿਲਾਇਆ ਪੂਰੇ ਭਾਗਾਂ ਨਾਲ ਮਿਲਦਾ ਹੈ ਪੂਰਾ ਗਿਆਨ ਹੋ ਜਾਂਦਾ ਜਦ ਇਹਦੇ ਅੰਦਰ ਘਰ ਉੱਪਰ ਆਕਾਸ਼ ਇੰਨਾ ਗਿਆਨ ਹੋ ਜਾਂਦਾ ਹਿਰਦੇ ਵਿੱਚ ਫਿਰ ਹਰ ਦਾ ਦਰਸ਼ਨ ਹੁੰਦਾ ਹਾਂਜੀ
ਤਾਕਤ ਨਰ ਸ਼ਬਦ ਸੁਰਤ ਕਿਉਂ ਪਾਈਏ ਜਿਹੜੀ ਸੁਰਤੀ ਹੈ ਉਹ ਸ਼ਬਦ ਨਾਲ ਨਹੀਂ ਮਿਲਦੀ ਹਾਂਜੀ
ਆ ਗੁਰਬਾਣੀ ਨੂੰ ਨਹੀਂ ਬਣਦਾ ਉਹ ਜਿੰਨਾ ਚਿਰ ਇਹਨੂੰ ਜਪਦਾ ਨਹੀਂ ਮਿਲੇ ਕਿਵੇਂ ਉਹ ਤਾਂ ਗਾਹਾਂ ਦੀ ਗੱਲ ਹੈ ਜਪ ਤੋਂ ਬਾਅਦ ਦੀ ਗੱਲ ਹੈ ਗੁਰਬਾਣੀ ਦੀ ਕਮਾਈ ਤੋਂ ਬਾਅਦ ਦੀ ਗੱਲ ਹੈ ਉਹ ਤਾਂ
ਪਹਿਲਾਂ ਤਾਂ ਗੁਰਬਾਣੀ ਨੂੰ ਮੰਨੇ
ਇਹ ਤਾਂ ਮੰਨਣਾ ਮੱਥਾ ਟੇਕਣ ਨੂੰ ਮੰਨਣਾ ਕਹਿੰਦੇ ਨੇ
ਹਾਂਜੀ ਫਿਰ ਰੋਟੀਆਂ ਨੂੰ ਵੀ ਲੰਗਰ ਕਹਿੰਦੇ ਇਹਨਾਂ ਨੇ ਤਾਂ ਹਰੇਕ ਚੀਜ਼ ਲੋ ਸਟੈਂਡਰਡ ਰੱਖੀ ਹੋਈ ਹੈ
ਮੰਨਦੇ ਤਾਂ ਮਾਇਆ ਨੂੰ ਨੇ ਗੋਲਕ ਨੂੰ
ਗੋਲਕ ਦਾ ਹੀ ਨਜ਼ਾਰਾ ਦਿਖਦਾ ਸਭ ਜਗ੍ਹਾ
ਹਾਂਜੀ
ਨਿਰਭਉ ਸਤਿਗੁਰ ਹੈ ਰਖਵਾਲਾ, ਭਗਤੀ ਪ੍ਰਾਪਤ ਗੁਰ ਗੋਪਾਲਾ, ਧੁਨੀ ਆਨੰਦ ਅਨਾਹਦ ਵਾਜੈ, ਗੁਰ ਸ਼ਬਦੀ ਨਿਰੰਜਨ ਪਾਇਆ।
ਜਿਹੜਾ ਸਤਿਗੁਰ ਨਿਰਭਉ ਹੋ ਗਿਆ ਫਿਰ ਉਹ ਰਖਵਾਲੀ ਕਰਦਾ, ਸਾਡਾ ਤਾਂ ਰਖਵਾਲਾ ਉਹ ਹੈ, ਭਗਤਾਂ ਦਾ ਰਖਵਾਲਾ ਉਹ ਹੈ, ਗੁਰਮੁਖਾਂ ਦਾ ਰਖਵਾਲਾ ਉਹ ਹੈ, ਗੁਰੂ ਹੀ ਭੈ ਕਿਸੇ ਦੀ ਭਗਤੀ ਪ੍ਰਾਪਤੀ, ਗੁਰੂ ਭਗਤੀ ਪ੍ਰਾਪਤ ਕਰ ਲਈ ਉਹਨੇ, ਉਹਨੇ ਆਪਣਾ ਕੰਮ ਮੁਕਾ ਲਿਆ, ਜਿਹੜਾ ਮੁਕਾਉਣਾ ਤਾਂ ਟੋਟਲ ਜਨਮਾਂ ਦਾ, ਉਹਨੂੰ ਕਹਿੰਦੇ ਭੈ ਲੈ ਗਈ ਫਿਰ ਗੁਰ ਗੋਪਾਲਾ, ਉਹ ਤਾਂ ਗੁਰ ਗੋਪਾਲਾ ਦੂਜਿਆਂ ਨੂੰ ਦੱਸਦਾ, ਦੂਜਿਆਂ ਦੀ ਪਾਲਣਾ ਕਰਦਾ। ਤੁਨ ਆਨੰਦ ਅਨਾਹਦ ਵਾਜਾ, ਉਹਦੇ ਅੰਦਰ ਤਾਂ ਆਨੰਦ ਧੁਰੀ ਵੱਜਦੀ ਹੈ, ਸ਼ਬਦ ਗੁਰੂ ਪ੍ਰਗਟ ਹੈ, ਗੁਰ ਸ਼ਬਦ ਨਿਰੰਜਨ ਪਾਇਆ, ਉਹਨੇ ਸ਼ਬਦ ਨਿਰੰਜਨ ਜਿਹੜਾ ਗੁਰੂ ਗੁਰਦੇਵ ਹੈ ਉਹ ਪ੍ਰਾਪਤ ਹੋ ਗਿਆ, ਉਹਨੂੰ ਸ਼ਬਦ ਗੁਰੂ ਨਾਲ ਜੁੜ ਗਿਆ ਉਹਦੀ ਸੁਰਤ,
ਪਰ ਉਹਨੇ ਗੁਰਬਾਣੀ ਦੇ ਥਰੂ ਨਿਰੰਜਨ ਪਾਇਆ। ਹਾਂਜੀ, ਗੁਰ ਸ਼ਬਦ ਹੀ ਨਿਰੰਜਨ ਪਾਇਆ,
ਹਾਂ ਸ਼ਬਦ ਗੁਰਬਾਣੀ ਦੇ ਥਰੂ ਹੈ ਪਾਇਆ, ਪੌੜੀ ਨਾਲ ਚੜੂ, ਗਿਆਨ ਕੀ ਪੌੜੀ ਹੈ, ਸੰਤ ਕਾ ਮਾਰਗ ਧਰਮ ਕੀ ਪੌੜੀ, ਧਰਮ ਦੀ ਪੌੜੀ ਚੜੇ ਬਿਨਾਂ ਕਿਵੇਂ ਪਾਲੂ, ਇਹ ਤਾਂ ਭੋਰੇ ਹੋਰ ਪੱਟ ਲੈਂਦੇ ਥੱਲੇ ਨੂੰ।
ਹਾਂਜੀ, ਇਹ ਤਾਂ ਸਦਾਮ ਹੁਸੈਨ ਬਣ ਜਾਂਦੇ, ਉਹ ਵੀ ਤਾਂ ਭੋਰੇ ਚ ਬੈਠਾ ਸੀ।
ਹਾਂਜੀ,
ਨਿਰਭਉ ਸੋ ਸਿਰ ਨਾਹੀ ਲੇਖਾ, ਆਪ ਅਲੇਖ ਕੁਦਰਤੀ ਹੈ ਦੇਖਾ, ਆਪ ਅਤੀਤ ਅਜੋਨੀ ਸੰਭਉ, ਨਾਨਕ ਗੁਰਮਤੀ ਸੋ ਪਾਇਆ।
ਨਿਰਭਉ ਉਹ ਹੈ ਜਿਹੜਾ ਲੇਖੇ ਨੂੰ ਨੀ ਮੰਨਦਾ, ਜਿਹਦਾ ਲੇਖਾ ਪਾੜ ਗਿਆ, ਜਿਹਨੂੰ ਇਹ ਪਤਾ ਹੈ ਵੀ ਮੈਂ ਤਾਂ ਕਰਾਇਆ ਕਰਦਾ, ਮੇਰੇ ਤਾਂ ਕੋਈ ਕੇਸ ਹੀ ਨੀ, ਉਹ ਨਿਰਭਉ ਹੈ। ਜਿਹੜਾ ਪੁੰਨ ਪਾਪ ਨੂੰ ਮੰਨਦਾ ਨਿਰਭਉ ਹੋ ਹੀ ਨੀ ਸਕਦਾ, ਜਿਹੜਾ ਪੁੰਨ ਪਾਪ ਤੋਂ ਉੱਪਰ ਉੱਠ ਗਿਆ ਸੋਝੀ ਆ ਗਈ ਨਿਰਭਉ ਹੁੰਦਾ। ਆਪ ਅਲੇਖ, ਆਪ ਤਾਂ ਅਲੇਖ ਹੈ, ਲੇਖਿਤ ਪੜ੍ਹੇ ਆ, ਕੁਦਰਤ ਹੈ ਦੇਖਾ, ਕੁਦਰਤ ਨੂੰ ਦੇਖ ਰਿਹਾ, ਕੁਦਰਤ ਕਰ ਰਹੀ ਹੈ, ਕਰ ਕੁਦਰਤ ਰਹੀ ਹੈ, ਜੋ ਮਾਂ ਆਪਣਾ ਲੈ ਰਹੇ ਹੋ ਤੁਸੀਂ, ਦਿਮਾਗ ਖਰਾਬ ਹੋਇਆ ਹੋਇਆ। ਆਪ ਅਤੀਤ ਅਜੋਨੀ ਸੰਭਉ, ਆਪ ਤਾਂ ਅਤੀਤ ਰੂਪ ਹੈ ਆਪਣਾ, ਉਹ ਤਾਂ ਨਿਊਟਰਲ ਗੇਅਰ ਚ ਹੈ, ਉਹਦਾ ਮਨ ਤਾਂ ਨਿਊਟਰਲ ਗੇਅਰ ਦੇ ਵਿੱਚ ਹੈ, ਉਹਨੂੰ ਕੁਛ ਕਰਦਾ, ਉਹ ਤਾਂ ਬੁਲਾਇਆ ਬੋਲਦਾ, ਜਿਉਂ ਚਲਾਉਂਦਾ ਤਿਵੇਂ ਚੱਲਦਾ, ਜਿਉਂ ਤੂੰ ਚਲਾਇਆ ਤਿਵੇਂ ਚੱਲਣਾ ਸਵਾਮੀ, ਸਵਾਮੀ ਦੀ ਜ਼ਿੰਮੇਵਾਰੀ ਹੈ ਪੁੰਨ ਪਾਪ ਦੀ, ਉਹਦੀ ਕੋਈ ਜ਼ਿੰਮੇਵਾਰੀ ਨਹੀਂ। ਆਪ ਅਤੀਤ ਅਜੋਨੀ ਸੰਭਉ, ਨਾਨਕ ਗੁਰਮਤ ਸੋ ਪਾਇਆ, ਗੁਰਮਤ ਦੇ ਨਾਲ ਪ੍ਰਾਪਤ ਹੋਈ ਹੈ ਚੀਜ਼ਾਂ, ਅਤੀਤ ਰੂਪ ਅਜੋਨੀ ਸੰਭਉ ਸਮਾਨ ਭਉ, ਇੱਕੋ ਹੀ ਸੁਭਾਵ ਟਿਕਿਆ ਰਹਿੰਦਾ, ਸੁਭਾਵ ਦੇ ਵਿੱਚ ਫਰਕ ਆਉਂਦਾ ਹੀ ਨਹੀਂ, ਇਹ ਚੀਜ਼ਾਂ ਗੁਰਮਤ ਨਾਲ ਪ੍ਰਾਪਤ ਹੋਈਆਂ ਨੇ, ਇਹ ਅਵਸਥਾ ਗੁਰਮਤ ਤੋਂ ਪ੍ਰਾਪਤ ਹੁੰਦੀ ਹੈ।
ਨਿਰਭਉ ਹੀ ਸੰਭਉ ਹੈ ਜੀ,
ਅਸਲ ਦੇ ਵਿੱਚ ਸੰਭਉ ਹੈ, ਭੈ ਸਹਿਤ ਹੈ, ਉਹ ਹੁਕਮ ਦੇ ਵਿੱਚ ਰਹਿੰਦਾ, ਸੰਭਉ ਦਾ ਮਤਲਬ ਹੁਕਮ ਵਿੱਚ ਹੈ, ਭੈ ਮੈਨੂੰ ਭਗਤ ਨਾ ਹੋਏ ਤੇਰੀ।
ਫਿਰ ਨਿਰਭਉ ਤਾਂ ਉਹ ਜਦ ਅਜੋਨੀ ਚ ਇੱਥੇ ਹੈ ਤਾਂ ਹੀ ਹੋ ਗਿਆ, ਹੁਣ ਜਦੋਂ ਅਜੋਨੀ ਹੋ ਗਿਆ
ਪੈ ਹੈਗੀ ਨਾ, ਫਿਰ ਨੁਕਸਾਨ ਦੀ ਜਮਣ ਦੀ ਜਾਂ ਸਭ ਜਸਤੀ ਉਹ ਪਾਉਂਦੀ ਹੈ, ਲੇਖਾ ਹੈ ਨੀ, ਪੁੰਨ ਪਾਪ ਹੈ ਨੀ, ਕਿਉਂਕਿ ਹੁਕਮ ਦੇ ਵਿੱਚ ਹੈ ਨਾ, ਤਾਂ ਨੀ ਪੁੰਨ ਪਾਪ ਹੈ, ਹੁਕਮ ਵਾਲੇ ਦੀ ਜ਼ਿੰਮੇਵਾਰੀ ਕੋਈ ਨੀ ਹੈ।
ਨਿਰਭਉ ਸੋ ਸਿਰ ਨਾਹੀ ਲੇਖਾ, ਇਹ ਹੁਣ ਜੋਨੀ ਚ ਇੱਥੇ ਇਹ ਅਜੋਨੀ ਹੋ ਗਿਆ,
ਜੂਨੀ ਚ
ਜਿਹੜਾ ਆਪ ਅਤੀਤ ਅਜੋਨੀ ਸੰਭਉ ਇਹ ਫਿਰ ਅੱਗੇ ਚਲੇ ਗਿਆ, ਹੁਣ
ਨਹੀਂ ਨਹੀਂ ਅੱਗੇ ਨੀ ਗਿਆ ਹੈ, ਮਾਇਆ ਵਿੱਚੋਂ ਦਾਸੀ ਹੈ,
ਅਤੀਤ ਦਾ ਜੋਨੀ ਸੀ ਨਾ,
ਆਤਮਾ ਕਰਕੇ ਅਤੀਤ ਦਾ ਜੋਨੀ ਹੈ, ਜਦੋਂ ਭਾਂਡੇ ਚ ਘਿਓ ਪਾਇਆ ਹੋਵੇ ਤਾਂ ਭਾਂਡੇ ਦਾ ਨੋਂ ਉੱਡ ਜਾਂਦਾ ਵਿੱਚੋਂ, ਕਹਿੰਦਾ ਫੜਾ ਹੀ ਘਿਓ, ਬਸ ਡੱਬਾ ਪੱਖੀ ਤਾਂ ਡੱਬੇ ਦਾ ਕੀ ਕਹਿਣਾ, ਵਿੱਚ ਕੀ ਹੈ, ਵਿੱਚ ਅਤੀਤ ਹੈ, ਸੰਭਉ ਹੈ, ਅਜੋਨੀ ਹੈ, ਵਿੱਚ ਤੱਤ ਹੈ ਉਹਦੇ, ਬਾਹਰ ਡੱਬਾ, ਡੱਬੇ ਦਾ ਨੀ ਕੋਈ ਮਤਲਬ ਹੁੰਦਾ। ਹਾਂਜੀ,
ਅੰਤਰ ਕੀ ਗਤੀ ਸਤਿਗੁਰ ਜਾਣੈ, ਉਹ ਨਿਰਭਉ ਗੁਰ ਸ਼ਬਦੀ ਪਛਾਣ ਹੈ, ਅੰਤਰ ਦੇਖ ਨਿਰੰਤਰ ਬੁੱਝੈ, ਅਨੰਤ ਨਾ ਮਨ ਡੋਲਾਇਆ।
ਅੰਤਰ ਕੀ ਗਤੀ ਸਤਿਗੁਰ ਜਾਣੈ, ਸਤਿਗੁਰ ਦੇ ਬਿਨਾਂ ਅੰਦਰ ਦੀ ਗਤੀ ਨਹੀਂ ਜਾਣ ਸਕਦਾ ਆਪਣੇ ਕੋਈ, ਜਿਹਨੂੰ ਸਾਡਾ ਗਿਆਨ ਹੈ ਉਹ ਸਮਝਦਾ ਇਹ ਗੱਲ, ਇਹ ਅੰਤਰ ਦੀ ਗਤੀ ਹੈ ਉਤਲਾ ਜਿਹੜਾ ਦੱਸਿਆ, ਅੰਤਰ ਦੀ ਗਤੀ ਹੈ, ਆਪ ਅਤੀਤ ਅਜੋਨੀ ਸੰਭਉ, ਤੇ ਸਤਿਗੁਰ ਸਮਝਦਾ ਇਹ ਗੱਲ ਕੀ ਹੈ, ਅੰਤਰ ਕੀ ਗਤੀ ਸਤਿਗੁਰ ਜਾਣ, ਤੋ ਨਿਰਭਉ ਗੁਰ ਸ਼ਬਦ ਪਛਾਣ, ਉਹ ਨਿਰਭਉ ਹੋ ਜਾਂਦਾ, ਆ ਦੇਖੋ ਇੱਥੇ ਨਿਰਭਉ ਆ ਗਿਆ, ਜਿਹੜਾ ਗੁਰ ਸ਼ਬਦ ਨੂੰ ਪਛਾਣ ਲੈਂਦਾ ਨਿਰਭਉ ਹੋ ਜਾਂਦਾ। ਨਿਰਭਉ ਮਾਇਆ ਦੇ ਵਿੱਚੋਂ ਹੁਣ ਸੱਚਖੰਡ ਚ ਸੰਭਉ ਹੁਣ ਸੱਚਖੰਡ ਵਾਲੇ ਸੰਭਉ ਨੇ ਸਾਰੇ ਪੈਦੇ ਵਿੱਚ ਨੇ ਉਹ ਵੀ ਸਾਰੇ ਹੁਕਮ ਦੇ ਵਿੱਚ ਨੇ ਸਾਰੇ ਹੁਕਮ ਅੰਦਰ ਸਭ ਕੋ ਸੱਚਖੰਡ ਜਿਹੜਾ ਹੁਕਮ ਹੈ ਤੇ ਸੰਭਉ ਹੈ ਸਾਰਿਆਂ ਨੂੰ ਇੱਕੋ ਭਾਉ ਹੈ ਸਾਰਿਆਂ ਦੇ ਅੰਦਰ ਸਮਾਨ ਹੈ ਇੱਥੇ ਨਿਰਭਉ ਹੈ ਸੱਚਖੰਡ ਥੱਲੇ ਉਹ ਤੇ ਸੰਭਉ ਨੇ ਸਾਰੇ ਅੰਤਰ ਦੇਖ ਦੇਖੀ ਨਿਰੰਤਰ ਬੂਝਾ ਕਿ ਅੰਦਰ ਇਹਨੂੰ ਦੇਖ ਲੈਂਦਾ ਅੰਦਰੋਂ ਦੇਖ ਕੇ ਹੀ ਨਿਰੰਤਰ ਦਾ ਪਤਾ ਲੱਗਦਾ ਜਿਵੇਂ ਅੰਦਰ ਲਗਾਤਾਰ ਸਾਹ ਆ ਰਿਹਾ ਸਾਹ ਲੈਣ ਵਾਲਾ ਬੈਠਾ ਇਹਨੂੰ ਨਿਰੰਤਰ ਕਹਿੰਦੇ ਨੇ
ਆਪਣੇ ਮੂਲ ਨੂੰ ਬੁੱਝ ਲੈਂਦਾ
ਹਾਂ ਉਹ ਨਿਰੰਤਰ ਹੈ ਅੰਤਰ ਮਨ ਡੋਲ ਆਇਆ ਫੇਰ ਉਹ ਮਨ ਨਹੀਂ ਡੋਲਦਾ ਹੈਗਾ ਨਿਰੰਤਰ ਨੂੰ ਬੁੱਝ ਕੇ ਫੇਰ ਨਹੀਂ ਮਨ ਡੋਲਦਾ ਫਿਰ ਕੁੰਡੀ ਨਿਰੰਤਰ ਨਹੀਂ ਬਹਿ ਸਕਦਾ ਬਾਹਰ ਮਾਇਆ ਡੋਲਣੀ ਉੱਥੇ ਨਿਰੰਤਰ ਲਫ਼ਜ਼ ਨਹੀਂ ਹੁੰਦਾ ਕਦੇ ਵੀ ਨਿਰੰਤਰ ਹਾਰਟ ਦੇ ਨਾਲ ਅਟੈਚ ਹੈ ਹਾਂਜੀ
ਨਿਰਭਉ ਸੋ ਅਬ ਅੰਤਰ ਵਸਿਆ ਅਹਿਨਿਸ ਨਾਮ ਨਿਰੰਜਨ ਰਸਿਆ ਨਾਨਕ ਹਰ ਜਸ ਸੰਗਤੀ ਪਾਈਐ ਹਰੀ ਸਹਿਜੇ ਸਹਿਜ ਮਿਲਾਇਆ
ਅਬ ਹਿਰਦੇ ਨੂੰ ਕਹਿੰਦੇ ਨੇ ਅਬ ਵੀ ਆਕਾਸ਼ ਹੈ ਅੰਦਰਲਾ ਨਵ ਹੈ ਬਾਹਰਲਾ ਨਿਰਭਉ ਸੋ ਅਬ ਅੰਤਰ ਵਸਿਆ ਜਿਹੜਾ ਹਿਰਦੇ ਵਿੱਚ ਵਸ ਗਿਆ ਨਿਰਭਉ ਹੈ ਉੱਥੇ ਕੋਈ ਖਤਰਾ ਨਹੀਂ ਹੈ ਅਹਿਨਿਸ ਨਾਮ ਨਿਰੰਜਨ ਰਸਿਆ ਉਹ ਲਗਾਤਾਰ ਅਹਿਨਿਸ ਦਿਨ ਰਾਤ ਨਾਮ ਨਿਰੰਜਨ ਦਾ ਰਸ ਉਹਨੂੰ ਆਉਂਦਾ ਰਹਿੰਦਾ ਹੈ ਨਾਨਕ ਹਰ ਜਸ ਸੰਗਤ ਪਾਈਐ ਨਾਨਕ ਕਹਿੰਦਾ ਹਰ ਰਸ ਜਿਹੜਾ ਹੈ ਉਹਦੀ ਸੰਗਤ ਨਾਲ ਹਰ ਰਸ ਮਿਲਦਾ ਅੰਦਰ ਜਿਹਨੂੰ ਹਰ ਰਸ ਮਿਲਦਾ ਅੰਦਰੋਂ ਮਿਲਦਾ ਉੱਥੋਂ ਮਿਲਦਾ ਸੰਗਤ ਕਰੇ ਤੇ ਹਰ ਸਹਿਜੇ ਸਹਿਜ ਮਿਲਾਇਆ ਜਿਉਂ ਜਿਉਂ ਮਨ ਸਹਿਜ ਅਵਸਥਾ ਧਾਰਨ ਕਰਦਾ ਹੈ ਧੀਰਾ ਹੁੰਦਾ ਜਾਂਦਾ ਹੈ ਉਹ ਸਹਿਜ ਨਾਲ ਅੰਦਰਲੇ ਸਹਿਜ ਨਾਲ ਸਹਿਜ ਮਨ ਹੋ ਕੇ ਇੱਕ ਹੋ ਜਾਂਦੇ ਨੇ ਦੋਏ ਟਿਕ ਜਾਂਦੇ ਦੋਏ ਜੋਤਾਂ ਇੱਕ ਹੋ ਜਾਂਦੀਆਂ ਨੇ
ਮਨ ਚਿਤਰੀ ਸੰਗਤੀ ਨਾਲ ਹੈ ਜੀ ਆਪਸ ਸੰਗਤ ਨਾਲ
ਦੋਏ ਜੋਤੀ ਜੋਤ ਮਿਲ ਜਾਂਦੀ ਹੈ ਇੱਕ ਜੋਤ ਹਿਲਦੀ ਰਹੇ ਦੂਜੀ ਨਾਲ ਮਿਲਦੀ ਨਹੀਂ ਉਹ ਅਲੱਗ ਦਿੰਦੀ ਹੈ ਹਿਲਦੀ ਦਿੰਦੀ ਹੈ ਜਦ ਦੋਏ ਸਹਿਜ ਅਵਸਥਾ ਚ ਹੁੰਦੇ ਨੇ ਚੇਤਾ ਇੱਕ ਤਾਂ ਹੈ ਉਹ ਸਹਿਜ ਮਨ ਨਹੀਂ ਸਹਿਜ ਹੁਣ
ਭਰਿਆ ਹੋਏ ਸੋ ਕਬੂ ਨਾ ਡੋਲੇ ਹੈ ਜੀ ਭਰ ਗਿਆ ਹੁਣ ਇਹ
ਹਾਂਜੀ
ਅੰਤਰ ਬਾਹਰ ਸੋ ਪ੍ਰਭ ਜਾਣੈ ਰਹੇ ਅਲੇਪਤ ਚਲਤੇ ਘਰੀ ਆਣੈ ਉਪਰ ਆਦ ਸਰਬ ਤਹਿ ਲੋਈ ਸਚ ਨਾਨਕ ਅੰਮ੍ਰਿਤ ਰਸ ਪਾਇਆ
ਅੰਦਰ ਔਰ ਬਾਹਰ ਹੈ ਜਿਹੜਾ ਪ੍ਰਭ ਜਾਣਦਾ ਅੰਦਰ ਦੀ ਵੀ ਜਾਣਦਾ ਬਾਹਰ ਦੀ ਵੀ ਜਾਣਦਾ ਉਹਦਾ ਦੋਹਾਂ ਨੂੰ ਜਾਣਦਾ ਮਨ ਬਾਰੇ ਵੀ ਜਾਣਦਾ ਆਪਣੇ ਬਾਰੇ ਤਾਂ ਜਾਣਦਾ ਹੀ ਹੈ ਰਹੇ ਅਲਿਪਤ ਚਲਤੇ ਘਰ ਆਣੈ ਆਪ ਤਾਂ ਅਲਿਪਤ ਰਹਿੰਦਾ ਇਹਨਾਂ ਨੂੰ ਪਰ ਜਦ ਚੱਲਦਾ ਫਿਰ ਕਹਿੰਦੇ ਮਨ ਆਪੇ ਆ ਜਾਂਦਾ ਘਰ ਜਦੋਂ ਤੁਰਦਾ ਤਾਂ ਮਨ ਆਪੇ ਵਾਪਸ ਆ ਜਾਂਦਾ ਉਹਦੇ ਚ ਮਨ ਉਹਦਾ ਹੀ ਮਨ ਹੈ ਉਹਨੇ ਜਾਣਾ ਕਿਵੇਂ ਉਹਦਾ ਹੀ ਧਿਆਨ ਹੈ ਮਨ ਚੱਲਦੇ ਵੇਲੇ ਇਹਨੂੰ ਧਿਆਨ ਨੂੰ ਆਪਣਾ ਖਿੱਚ ਲੈਂਦਾ ਜੋਤ
ਇਹ ਜਦੋਂ ਸਰੀਰ ਛੱਡਣਾ ਜਿੱਦੀ ਗੱਲ ਹੈ ਜੀ
ਰਾਤ ਨੂੰ ਸੌਣੇ ਜਾ ਨਹੀਂ ਹੁੰਦਾ ਸੱਟ ਲੱਗ ਜਾਂਦੀ ਹੈ ਬੇਹੋਸ਼ ਹੋ ਗਿਆ ਜਦ ਵੀ ਇਹੀ ਗੱਲ ਹੈ ਹਾਂ ਸਰੀਰ ਛੱਡਣ ਵੇਲੇ ਦੀ ਗੱਲ ਹੈ ਉਹ ਚੱਲਤੇ ਅੱਗੇ ਹੰਸ ਅਕੇਲਾ ਤਾਹੀਏ ਨਾ ਪਰ ਆਦ ਸਰਪ ਤੇ ਲੋਈ ਸੱਚ ਨਾਨਕ ਅੰਮ੍ਰਿਤ ਰਸ ਪਾਇਆ ਸਭ ਤੋਂ ਉੱਪਰ ਤਿੰਨਾਂ ਲੋਕਾਂ ਦੇ ਉੱਪਰ ਆਦ ਪੁਰਖ ਹੈ ਆਦ ਪੁਰਖ ਸਭ ਤੋਂ ਉੱਪਰ ਹੈ ਤਿੰਨਾਂ ਲੋਕਾਂ ਤੋਂ ਉੱਪਰ ਹੈ ਉਹ ਕੀ ਹੈ ਸੱਚ ਨਾਨਕ ਅੰਮ੍ਰਿਤ ਰਸ ਪਾਇਆ ਉਹ ਤੋਂ ਅੰਮ੍ਰਿਤ ਰਸ ਮਿਲਦਾ ਹੈ ਉਹ ਅੰਮ੍ਰਿਤ ਰਸ ਉੱਥੋਂ ਹੀ ਬਾਹਰੋਂ ਹੀ ਆਉਂਦਾ ਇੱਥੇ ਸੰਸਾਰ ਚ ਕਿੱਥੇ ਅੰਮ੍ਰਿਤ ਰਸ ਹੈ ਉੱਥੋਂ ਹੀ ਵਰਸਦਾ ਉੱਥੋਂ ਹੀ ਮੇਘੇ ਤੇ ਵਰਸਦਾ ਰਸ ਮੇਘੇ ਨੂੰ ਉੱਥੇ ਹੀ ਫਰਮਾਨ ਹੁੰਦਾ ਵਰਸੋ ਕਿਰਪਾ ਧਾਰ ਮੇਘੇ ਉੱਥੇ ਹੀ ਪੈਂਦੇ ਨੇ ਸਾਰੇ
ਠੀਕ ਹੈ ਜੀ ਇੱਥੇ ਮਾਰੂ ਮਹੱਲਾ ਪਹਿਲਾ ਦੇ ਕਿਵੇਂ ਤੇ ਮਾਰੂ ਮਹੱਲਾ ਪਹਿਲਾ ਦਾ ਜਿਹੜੇ 15 ਬੰਦਾਂ ਵਾਲੇ ਸੋਲੇ ਚੱਲ ਰਹੇ ਆ ਉਹਦੇ ਚੌਥੇ ਸੋਲੇ ਦੀ ਸਮਾਪਤੀ ਹੈ ਇੱਕ ਅਖੀਰੀ ਸੋਲਾ ਹੋਰ ਰਹਿ ਗਿਆ